ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜਾ ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜਾ ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜਾ ਬਚਨੀ ਤੋਰ ਮੋਰ ਮਨ ਮਨ ਜਨ ਕਉ ਪੂਰਨ ਦੀਜਾ ਹਉ ਬਲ ਬਲ ਜਾਉ ਰਮਈਆ ਕਾਰਨ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੜੇ ਥੇ ਮਾਧੋ ਇਹੋ ਜਨਮ ਤੁਮਾਰੇ ਲਿਖੇ ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਧੋ ਇਹ ਜਨਮ ਤੁਮਾਰੇ ਲਿਖੇ ਕਹੇ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ
ਵਾਹਿਗੁਰੂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਰਮ ਸਨਮਾਨ ਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਸਮੂਹ ਸੰਗਤਾਂ ਧੰਮਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ तथा देश विदेश घरां दे विच साहिब श्री गुरु ग्रंथ साहिब सच्चे पातशाह जी दी पावन पवित्र हाजूरी विखे सुभाए माण हो दीन दुनिया दे मालक जगत जलंदे दे रखियक ज्ञान दे सागर साहिब श्री गुरु ग्रंथ साहिब सच्चे पातशाह जी ने अमृत वेले सचखंड श्री हरिमंदर साहब जी विखे प्रकाशमान होके अज दा ए पावन पवित्र श्री मुख वाक भगत रविदास जी दी पावन रसना द्वारा समुची लुकाई नू बख्शिश कीता है। भगत जी ने इस पावन शब्द के अंदर दर्शाया है कि मनुख अपने कीती हुई किरत द्वारा अपने किते हुए कम्मां द्वारा कई बार माड़े कर्म करके परमेश्वर तो विछड़ जाता है। और जदों ये जीव परमेश्वर तो विछड़ता है तो सत्संग जी फिर कई कई जन्म कई कई जून दे विच इस जीव दे लंघ जांदे ने। और सतगुरु जी ने मनुखा जन्म दे बारे दर्शाया है कि यह एक दरवाजा है जिस मनुखा देही नू जन्म नू पा करके मनुख परमेश्वर का ज्ञान प्राप्त करके बाणी पढ़ के सेवा ते सिमरन करके और रसना द्वारा वार वार उस वाहिगुरु दे चरणा विच बेनतियां करके फिर उस नाल जुड़ जांदा है। जितनी अकल जितनी बुद्ध मत परमेश्वर ने मनुख नू दिती है सत्संग जी इतनी होर जूनिया दे कोल नहीं। पर भाई साहब भाई गुरदास जी ने जिक्र किया है वो कहंदे ने मनुख इस देही नू संभाल संभाल के रखता है पर वो तिरगत जूना जिन्हां नू विंगियां टेढ़ियां जूना प्राप्त होईयां ने ਵਿੰਗੇ ਟੇਢੇ ਸਰੀਰ ਮਿਲੇ ਨੇ, ਉਹ ਆਪਣੇ ਇਸ ਸਰੀਰ ਨੂੰ ਪਰਮੇਸ਼ਰ ਤੋਂ ਕੁਰਬਾਨ ਕਰ ਦਿੰਦੇ ਹਨ। ਭਗਤ ਰਵਿਦਾਸ ਜੀ ਕਾਸ਼ੀ ਵਿੱਚ ਜਿਨ੍ਹਾਂ ਨੇ ਜਨਮ ਲਿਆ ਤੇ ਬਹੁਤਾ ਸਮਾਂ ਕਾਸ਼ੀ ਦੇ ਵਿੱਚ ਗੁਜ਼ਾਰਿਆ, ਸਤਸੰਗਤ ਜੀ ਰਾਮਾਨੰਦ ਜੀ ਦੇ ਪਾਸੋਂ ਭਗਤ ਰਵਿਦਾਸ ਜੀ ਨੇ ਪਾਵਨ ਉਪਦੇਸ਼ ਪ੍ਰਾਪਤ ਕਰਕੇ ਕਮਾਈ ਕੀਤੀ ਹੈ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਭਗਤ ਭਗਤ ਜਗ ਵਜਿਆ ਚਾਹੋ ਚੱਕਾਂ ਦੇ ਵਿੱਚ ਚਮਰੇਟਾ। ਭਗਤ ਰਵਿਦਾਸ ਜੀ ਦੇ ਪਿਤਾ ਸੰਤੋਖ ਦਾਸ ਇਹ ਇੱਕ ਸੇਠ ਸੀ ਤੇ ਚਮਿਆ ਸੋ ਚੰਮ ਦਾ ਕੰਮ ਕਰਿਆ ਕਰਦਾ ਸੀ। ਚੰਮ ਦਾ ਕੰਮ ਕਰਨ ਕਰਕੇ ਲੋਕ ਇਹਨਾਂ ਨੂੰ ਚਮਿਆਰ ਕਹਿਣ ਲੱਗ ਪਏ। ਆਮ ਕਰਕੇ ਆਪਾਂ ਸਮਾਜ ਵਿੱਚ ਵੇਖਦੇ ਹਾਂ ਜਿਹੋ ਜਿਹਾ ਕੋਈ ਕੰਮ ਕਰਦਾ ਹੈ ਉਹੋ ਜਿਹਾ ਉਹਦਾ ਨਾਮ ਪੈ ਜਾਂਦਾ ਹੈ। ਸਤਸੰਗਤ ਜੀ ਭਾਵੇਂ ਮੁੰਡਾ ਬ੍ਰਾਹਮਣਾਂ ਦਾ ਹੋਵੇ, ਭਾਵੇਂ ਜ਼ਿਮੀਂਦਾਰਾਂ ਦਾ ਹੋਵੇ, ਜੇ ਉਹ ਇੱਟਾਂ ਲਾਉਣ ਦਾ ਕੰਮ ਕਰਦਾ ਤੇ ਅਸੀਂ ਉਹਨੂੰ ਕਹਿੰਦੇ ਮਿਸਤਰੀ ਹੈ, ਕਾਰੀਗਰ ਹੈ। ਅਸੀਂ ਕਿਰਤ ਕਰਕੇ ਕਈ ਵਾਰ ਉਹਨਾਂ ਦੇ ਨਾਮ ਪ੍ਰਗਟ ਕਰਦੇ ਹਾਂ। ਜਿਹੋ ਜਿਹੋ ਜੀ ਕੋਈ ਕਿਰਤ ਕਰਦਾ ਹੈ ਉਸ ਕਿਰਤ ਦੁਆਰਾ ਹੀ ਉਹਦਾ ਨਾਮ ਪੈ ਜਾਂਦਾ ਹੈ। ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਨੂੰ ਵੀ ਦਰਸਾਇਆ ਵੀ ਕਿਰਤਮ ਨਾਮ ਕਥੇ ਤੇਰੀ ਜਿਹਦਾ। ਹੇ ਅਕਾਲ ਪੁਰਖ, ਜਿਹੜੇ ਤੇਰੇ ਨਾਮ ਕਿਰਤ ਤੋਂ ਪਏ ਨੇ ਨਾ, ਉਹ ਕਿਰਤਮ ਨਾਮ ਜ਼ਬਾਨ ਕਥਨ ਕਰਦੀ ਹੈ। ਅਸਲ ਦੇ ਵਿੱਚ ਸਤਨਾਮ ਤੇਰਾ ਪਰਾ ਪੂਰਬਲਾ, ਹੇ ਵਾਹਿਗੁਰੂ ਤੇਰਾ ਅਸਲੀ ਨਾਮ ਸਤਨਾਮ ਹੈ ਜੋ ਸਭ ਤੋਂ ਪਹਿਲਾ ਨਾਮ ਹੈ। ਬਾਕੀ ਸਾਰੇ ਤੇਰੇ ਨਾਮ ਤੇਰੀ ਕਿਰਤ ਕਰਕੇ ਪਏ ਹਨ। ਤੋ ਸਤਸੰਗਤ ਜੀ ਭਗਤ ਰਵਿਦਾਸ ਜੀ ਵੀ ਚੰਮ ਦਾ ਕੰਮ ਕਰਦੇ ਰਹੇ, ਪਰ ਐਸੀ ਕਿਰਤ ਦੇ ਨਾਲ ਨਾਲ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਭਜਨ ਵਿੱਚ ਵੀ ਜੁੜੇ ਰਹੇ। ਤਿਆਗੀ ਵਿਰਾਗੀ ਉਹਨਾਂ ਦਾ ਜੀਵਨ, ਜੇ ਪਰਮੇਸ਼ਰ ਨੇ ਸੇਠ ਦਾ ਰੂਪ ਧਾਰਨ ਕਰਕੇ ਉਹਨਾਂ ਨੂੰ ਪਾਰਸ ਦਿੱਤਾ, ਤੇ ਕਿਹਾ ਇੱਥੇ ਟੰਗ ਜਾਓ ਛੰਨ ਵਿੱਚ, ਜਦੋਂ ਉਹ ਵਾਪਸ ਆਏ ਤੇ ਵੇਖਿਆ ਭਗਤ ਰਵਿਦਾਸ ਜੀ ਉਸੇ ਤਰ੍ਹਾਂ ਹੀ ਜੋੜੇ ਆਦਿਕ ਗੰਢਣ ਦਾ ਕੰਮ ਕਰ ਰਹੇ ਸੀ, ਪੁੱਛਿਆ ਮੈਂ ਤੁਹਾਨੂੰ ਪਾਰਸ ਦੇ ਕੇ ਗਿਆ ਸਾਂ ਵੀ ਤੁਸੀਂ ਜਿਸ ਵੀ ਧਾਤ ਨਾਲ ਇਹਨੂੰ ਛੁਹਾਓਗੇ ਉਹ ਸੋਨਾ ਬਣ ਜਾਵੇਗੀ, ਤੁਹਾਨੂੰ ਫਿਰ ਇੰਨੀ ਮਿਹਨਤ ਨਹੀਂ ਕਰਨੀ ਪਵੇਗੀ। ਭਗਤ ਰਵਿਦਾਸ ਜੀ ਕਹਿਣ ਲੱਗੇ ਵੀ ਜਿੱਥੇ ਤੁਸੀਂ ਰੱਖ ਕੇ ਗਏ ਸੀ ਉਹ ਤੁਹਾਡਾ ਉੱਥੇ ਹੀ ਪਿਆ ਹੋਇਆ ਹੈ ਪਾਰਸ। ਐਸਾ ਜੀਵਨ ਸੀ ਭਗਤ ਰਵਿਦਾਸ ਜੀ ਦਾ। ਔਰ ਭਗਤ ਜੀ ਨੇ ਦਰਸਾਇਆ ਵੀ ਜਿੰਨਾ ਚਿਰ ਮਨੁੱਖ ਦੇ ਅੰਦਰ ਹੰਗਤਾ ਮਮਤਾ ਹੈ, ਮੈਂ ਮੇਰੀ ਹੈ, ਉਹਨਾਂ ਚਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮਿਲਾਪ ਨਹੀਂ ਹੋ ਸਕਦਾ। ਭਾਵੇਂ ਇਹ ਜਿਤਨੇ ਮਰਜ਼ੀ ਜਨਮ ਧਾਰ ਕੇ ਆਵੇ ਔਰ ਜਿੰਨਾ ਚਿਰ ਇਹ ਮੈਂ ਮੇਰੀ ਨੂੰ ਨਹੀਂ ਤਿਆਗੇਗਾ ਉਹਨਾਂ ਚਿਰ ਇਹਦਾ ਪ੍ਰਭੂ ਨਾਲ ਮਿਲਾਪ ਨਹੀਂ ਹੋਵੇਗਾ। ਕਿਉਂਕਿ ਸੰਸਾਰ ਦੀਆਂ ਵਾਸ਼ਨਾਵਾਂ ਕਰਕੇ ਹੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਇਹ ਜੀਵ ਆਉਂਦਾ ਜਾਂਦਾ ਰਹਿੰਦਾ। ਸੰਸਾਰ ਦੀਆਂ ਵਾਸ਼ਨਾ ਕਰਕੇ ਸਾਧ ਸੰਗਤ ਜੀ ਇਹ ਜੀਵ ਆਉਂਦਾ ਤੇ ਚਲੇ ਜਾਂਦਾ। ਪਰ ਜਦੋਂ ਗੁਰੂ ਸ਼ਬਦ ਨਾਲ ਜੁੜ ਕਰਕੇ ਉਸ ਜੀਵ ਦੀਆਂ ਵਾਸ਼ਨਾਵਾਂ ਖਤਮ ਹੋ ਗਈਆਂ ਫਿਰ ਇਹ ਪ੍ਰਭੂ ਨਾਲ ਇੱਕ ਮਿੱਕ ਹੋ ਜਾਂਦਾ, ਉਹਦਾ ਰੂਪ ਬਣ ਜਾਂਦਾ ਹੈ। ਤੇ ਭਗਤ ਜੀ ਨੇ ਅੱਜ ਦੇ ਪਾਵਨ ਸ਼ਬਦ ਰਾਹੀਂ ਸਾਨੂੰ ਇਹੀ ਪਾਵਨ ਉਪਦੇਸ਼ ਦਿੱਤਾ, ਮਨੁੱਖਾ ਜਨਮ ਇਹ ਦੁਰਲੱਭ ਹੈ। ਮਨੁੱਖਾ ਜਨਮ ਸਾਧ ਸੰਗਤ ਜੀ ਕਿਤੇ ਮੁੱਲ ਨਹੀਂ ਮਿਲਦਾ। ਔਰ ਭਗਤ ਕਬੀਰ ਸਾਹਿਬ ਜੀ ਨੇ ਇਹ ਵੀ ਦਰਸਾਇਆ ਕਿ ਮਨੁੱਖਾ ਜਨਮ ਵਾਰ ਵਾਰ ਵੀ ਪ੍ਰਾਪਤ ਨਹੀਂ ਹੁੰਦਾ ਤੇ ਇਸ ਜਨਮ ਨੂੰ ਪ੍ਰਾਪਤ ਕਰਕੇ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੀਦੀ ਹੈ ਕਿ ਮਹਾਰਾਜ ਕਿਰਪਾ ਕਰੋ, ਇਹ ਜਨਮ ਹੁਣ ਆਪਣੇ ਲੇਖੇ ਵਿੱਚ ਲਾ ਲਵੋ, ਸਾਨੂੰ ਸਿਮਰਨ ਭਜਨ ਦੀ ਦਾਤ ਬਖਸ਼ਿਸ਼ ਕਰੋ, ਅਸੀਂ ਵੱਧ ਤੋਂ ਵੱਧ ਨਾਮ ਜਪੀਏ ਤੇ ਮਹਾਰਾਜ ਇਹ ਜੀਵਨ ਤੁਹਾਡੇ ਲੇਖੇ ਲੱਗ ਜਾਵੇ। ਤੋ ਸਤਿ ਸੰਗਤ ਜੀ, ਇਹ ਜੀਵਨ ਸਾਨੂੰ ਮਿਲਿਆ ਹੀ ਪਰਮੇਸ਼ਰ ਨਾਲ ਇੱਕ ਮਿੱਕ ਹੋਣ ਵਾਸਤੇ ਹੈ। ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ, ਅਵਰ ਕਾਲ ਤੇਰੇ ਕਿਤਾ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਤਿਗੁਰੂ ਜੀ ਕਹਿੰਦੇ ਨੇ ਇਹ ਮਨੁੱਖਾ ਦੇਹੀ ਗੋਬਿੰਦ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ, ਸਮਾਂ ਹੈ। ਪਰ ਜਿਹੜੇ ਹੋਰ ਹੋਰ ਸਾਡੇ ਕਾਰੋ ਵਿਹਾਰ ਧੰਦੇ ਨੇ, ਜਿਨ੍ਹਾਂ ਧੰਦਿਆਂ ਕਰਕੇ ਉਹ ਪਰਮੇਸ਼ਰ ਸਾਨੂੰ ਚੇਤੇ ਨਹੀਂ ਆਉਂਦਾ, ਯਾਦ ਨਹੀਂ ਆਉਂਦਾ, ਉਹ ਸਾਡੇ ਕਿਸੇ ਕੰਮ ਨਹੀਂ। ਇਸ ਕਰਕੇ ਹਜ਼ੂਰ ਕਹਿੰਦੇ ਸਾਧ ਸੰਗਤ ਨਾਲ ਮਿਲ ਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰ। ਸਰੰਗ ਗਿਆਨ ਲਾਗ ਭਵਜਲ ਤਰਨ ਕੈ। ਸਤਿਗੁਰੂ ਜੀ ਕਹਿੰਦੇ ਨੇ ਯਤਨ ਕਰ ਇਸ ਸੰਸਾਰ ਸਮੁੰਦਰ ਤੋਂ ਤਰਨ ਦਾ। ਸਤਸੰਗਤ ਜੀ, ਕਿਸੇ ਨੇ ਨਦੀ ਤੋਂ ਪਾਰ ਹੋਣਾ ਹੋਵੇ, ਨਹਿਰ ਤੋਂ ਪਾਰ ਹੋਣਾ ਹੋਵੇ ਤੇ ਉਹ ਯਤਨ ਕਰਦਾ ਹੈ ਤਰਨ ਦਾ। पर सतगुरु पातशाह जी कहंदे ने संसार समुंदर तो तरन वास्ते जतन कर। इत्थे जतन केड़ा है? गुरु के शब्द नाल जुड़ जाना, वार वार गुरु शब्द का अभ्यास करना, गुरु शब्द की कमाई करनी। और जिन्होंने की सात संगत जी उस संसार समुंदर तो तर गए, तो जिन्होंने लोग उन्होंने ईरखा करते सी ना, जिवें भगत रविदास जी गुरु शब्द नाल जुड़े हुए सन, ते कई उन्हां नाल ईरखालू विद्वान ईरखा भी करते सी, पी एच मियार है, नीवी जात दा है, इनू कोई हक हकूक नहीं, पर परमेश्वर की भगती ने ऐसा रंग लिया आव बिपर प्रधान ते करहे डंडौत। ये जेड़े प्रधान मुखी पंडित सन, ब्राह्मण विद्वान, वह भी हुण डंडेवत सीधे लम्मे पै के भगत रविदास जी नूं डंडौत करदे ने, मत्था टेकदे ने। धन हो तुसी सत संगत। इस करके सतगुरु पातशाह जी कहंदे जतन करना चाहिए। सरंजाम लाग भवजल तरन कै, जन्म वृथा जात रंग माया कै। माया दे प्रेम करके ये साडा अमोलक दुर्लभ मनुखा जन्म जेड़ा ना, ये अजाई ही जा रहा है। गुरु तेग बहादुर साहब जी महाराज का फरमान, बीत जा है बीत जा है, जन्म अकाज रे। सत्संग जी, ये साडा जीवन अकाज ब्यर्थ ही बीतता जाता है, ब्यर्थ ही। तो सतगुरु पातशाह जी ने सानू वार वार गुरबाणी राही यही पावन उपदेश दिता कि भाई उस मालक नाल जुड़िए, उस प्रभु नाल जुड़िए। तो जुड़न का समा भी विद्वाना ने दर्शाया, किसी कवि ने जिक्र किया है, भय सागर के तरन कौ तरन अवस्था आहे। संसार समुंदर नू तरन वास्ते जवानी की अवस्था है, जवानी की उम्र है। सत्संग जी, जिवें पानी तो तरना होवे ते बालक नहीं तर सकदा, ते बजुर्ग भी नहीं तर सकता, क्योंकि बजुर्ग अवस्था दे विच फिर ओ बाल नहीं रहिंदा। इस करके कवि जी ने जिक्र किया कि जे पानी तो भी तरना होवे ते एक जवान तर सकता है, ते संसार समुंदर तो तरना होवे ते सत्संग जी फिर भी जवानी की अवस्था है। जवान बंदा अमृत वेला संभाल सकता है, बाणी पढ़ सकता है, सिमरन भजन कर सकता है, पर बुढ़ापे दे विच भी सतगुरु जी ने सानू ये उपदेश दिता है। भावें भगतां ने यह जिक्र किया, नैन हुनीर बहे तन खीना, भय केस दुध वरनी, रूदा कंठ शब्द नहीं उचरा, अब क्या करहे प्राणी। बुढ़ापे दे विच फिर ऐसी हालत हो जाती है, सत्संग जी गले विचों आवाज नहीं निकलती, अखां विचों पानी वहिंदा रहिंदा है, केस दुध वर्गे चिट्टे हो जाते हैं, फिर ਇਹਨੂੰ ਸ਼ਬਦ ਜਿਹੜਾ ਨਾ ਉਹ ਉਚਾਰਨ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਵਾਸਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜ, ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਭਗਤ ਰਵਿਦਾਸ ਜੀ ਦੇ ਪਾਵਨ ਅੱਜ ਦੇ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਾਸਰੀ ਭਗਤ ਰਵਿਦਾਸ ਜੀ ਕੀ।
ਸਤਸੰਗ ਜੀ, ਰਾਗ ਧੰਨਾਸਰੀ ਵਿੱਚ ਭਗਤ ਰਵਿਦਾਸ ਜੀ ਦੀ ਇਹ ਉਚਾਰਨ ਕੀਤੀ ਹੋਈ ਬਾਣੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਭਗਤਾਂ ਨੂੰ ਬਹੁਤ ਭਾਰੀ ਸਤਿਕਾਰ ਬਖਸ਼ਿਸ਼ ਕੀਤਾ ਹੈ। ਸਤਸੰਗਤ ਜੀ, ਸਤਿਗੁਰਾਂ ਨੇ ਉਹਨਾਂ ਭਗਤਾਂ ਨੂੰ ਇਤਨਾ ਮਾਣ ਸਤਿਕਾਰ ਦਿੱਤਾ ਜਿਹੜੇ ਪ੍ਰਭੂ ਨਾਲ ਇਕਮਿਕ ਹੋਏ ਸਨ। ਆਪਣੀ ਬਰੋਬਰ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਨੂੰ ਬਿਠਾਇਆ ਹੋਇਆ ਹੈ, ਇਤਨਾ ਮਾਣ ਸਤਿਕਾਰ ਬਖਸ਼ਿਸ਼ ਕੀਤਾ ਹੈ। ਤੋ ਭਗਤ ਰਵਿਦਾਸ ਜੀ ਨੇ ਰਾਗ ਧੰਨਾਸਰੀ ਦੇ ਅੰਦਰ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤਾ ਹੈ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਪਰਮਾਤਮਾ ਇੱਕ ਹੈ, ਉਹ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਚੇਤਨ ਆਨੰਦ ਸਰੂਪ ਹੈ। ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਮਾਲਕ ਦੀ ਪ੍ਰਾਪਤੀ ਹੁੰਦੀ ਹੈ।
ਹਮ ਸਰ ਦੀਨ ਦਇਆਲ ਨਾ ਤੁਮ ਸਰ।
ਭਗਤ ਰਵਿਦਾਸ ਜੀ ਨੇ ਬਹੁਤ ਹੀ ਅਧੀਨਗੀ ਨਾਲ, ਨਿਮਰਤਾ ਨਾਲ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ। ਹਮ ਸਰ ਦੀਨ ਮਹਾਰਾਜ, ਮੈਂ ਗਰੀਬ ਹਾਂ, ਮੈਂ ਨਿਮਾਣਾ ਹਾਂ, ਦਿਆਲ ਨਾ ਤੁਮ ਸਰ। ਮਹਾਰਾਜ, ਤੇਰੇ ਸਦਰਸ਼, ਤੇਰੇ ਵਰਗਾ ਕੋਈ ਦਿਆਲੂ ਨਹੀਂ ਤੇ ਮੇਰੇ ਵਰਗਾ ਕੋਈ ਗਰੀਬ ਨਹੀਂ। ਸਤਸੰਗਤ, ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ ਦਰਸਾਇਆ ਹੈ ਕਿ ਉਹ ਪਰਮੇਸ਼ਰ ਕਿਤਨਾ ਦਿਆਲੂ ਹੈ, ਉਹ ਵਾਹਿਗੁਰੂ ਕਿਤਨਾ ਕਿਰਪਾਲੂ ਹੈ। ਦੀਨ ਦਇਆਲ ਦਇਆ ਨਿਧ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਕਿੱਡੀ ਵੱਡੀ ਉਹਦੀ ਦਿਆਲਤਾ ਹੈ। ਸਤਸੰਗਤ ਜੀ, ਉਹ ਗਰੀਬਾਂ ਨੂੰ ਵੀ ਨਿਵਾਜਦਾ ਹੈ, ਅਮੀਰਾਂ ਨੂੰ ਵੀ ਨਿਵਾਜਦਾ ਹੈ, ਜਿਹੜੇ ਔਗੁਣਾਂ ਦੇ ਭਰੇ ਹੋਏ ਨੇ ਉਹਨਾਂ ਨੂੰ ਵੀ ਰਿਜਕ ਦੇ ਜਾਂਦਾ ਹੈ। ਉਹ ਇਤਨਾ ਦਿਆਲੂ ਹੈ, ਉਹਦਾ ਸੁਭਾਅ ਇਤਨਾ ਦਿਆਲੂ ਹੈ। ਇਸੇ ਕਰਕੇ ਹਜ਼ੂਰ ਨੇ ਜ਼ਿਕਰ ਕੀਤਾ ਕਿ ਮਹਾਰਾਜ, ਤੁਸੀਂ ਹੀ ਸਾਰੀ ਕਾਇਨਾਤ ਨੂੰ ਰਿਜਕ ਦੇਣ ਵਾਲੇ ਹੋ, ਪਾਲਣਾ ਕਰਨ ਵਾਲੇ ਹੋ, ਲੈਤਾ ਕਰਨ ਵਾਲੇ ਹੋ। ਇਹ ਸਾਰੀਆਂ ਸ਼ਕਤੀਆਂ ਹੀ ਅਕਾਲ ਪੁਰਖ ਤੇਰੇ ਹੱਥ ਵਿੱਚ ਹਨ, ਪਰ ਮਹਾਰਾਜ ਮੇਰੇ ਵਰਗਾ ਕੋਈ ਗਰੀਬ ਨਹੀਂ। ਸਤਸੰਗਤ ਜੀ, ਇੱਕ ਗਰੀਬੀ ਹੁੰਦੀ ਹੈ ਮਨ ਦੀ, ਇੱਕ ਗਰੀਬੀ ਹੁੰਦੀ ਹੈ ਤਨ ਦੀ, ਜਿਹਨੂੰ ਅਸੀਂ ਬਾਹਰੀ ਕਹਿ ਦਿੰਦੇ ਵੀ ਇਹ ਬੰਦਾ ਗਰੀਬ ਹੈ, ਇਹਦੇ ਕੋਲ ਧਨ ਪਦਾਰਥ ਨਹੀਂ, ਚੰਗਾ ਖਾਣ ਨੂੰ ਨਹੀਂ ਮਿਲਦਾ, ਚੰਗਾ ਹੰਢਾਉਣ ਨੂੰ ਨਹੀਂ ਮਿਲਦਾ, ਅਸੀਂ ਕਹਿੰਦੇ ਜੀ ਇਹ ਗਰੀਬ ਹੈ। ਔਰ ਇੱਕ ਗਰੀਬੀ ਹੁੰਦੀ ਹੈ ਅੰਦਰ ਦੀ, ਭਾਵੇਂ ਕਰੋੜਾਂ ਰੁਪਈਏ ਕੋਲ ਹੋਣ ਪਰ ਅੰਦਰ ਉਹਦੇ ਨਿਮਰਤਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਵਾਰ ਵਾਰ ਇਹ ਸ਼ਬਦ ਵਰਤੇ ਹਨ, ਨਾਨਕ ਗਰੀਬ ਕਿਆ ਕਰੇ ਵਿਚਾਰਾ। ਹੁਣ ਇੱਥੇ ਇਹ ਅੰਦਰ ਦੀ ਗਰੀਬੀ ਦੀ ਗੱਲ ਹੈ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅੰਦਰ ਦੀ ਗਰੀਬੀ ਧਾਰਨ ਕਰਕੇ ਗੁਰੂ ਦੇ ਚਰਨਾਂ ਵਿੱਚ ਢਹਿ ਪਾਓ, ਫਿਰ ਗੁਰੂ ਕਿਰਪਾ ਕਰੇਗਾ। ਹੁਣ ਬਾਹਰੀ ਤਾਂ ਗਰੀਬੀ ਹੋਵੇ, ਸਾਧ ਸੰਗਤ ਜੀ ਵਸਤਰ ਵੀ ਸਰੀਰ ਦੇ ਉੱਤੇ ਜਿਹੜੇ ਪਹਿਨੇ ਨੇ ਉਹ ਫਟੇ ਹੋਣ, ਧਨ ਪਦਾਰਥ ਵੀ ਕੋਲ ਨਾ ਹੋਵੇ ਪਰ ਮਨ ਵਿੱਚ ਹੰਕਾਰ ਹੋਵੇ ਵੀ ਮੇਰੇ ਵਰਗਾ ਹੋਰ ਕੌਣ ਹੈ। ਵੇਖੋ ਅੱਤ ਦੀ ਗਰੀਬੀ ਅੰਦਰ ਵੀ ਹੰਕਾਰ ਹਉਮੈ ਮਮਤਾ ਜਿਹੜੀ ਉਹ ਬੰਦੇ ਨੂੰ ਛੱਡਦੀ ਨਹੀਂ। ਗਰੀਬੀ ਦੀ ਹਾਲਤ ਵਿੱਚ ਵੀ ਬੰਦਾ ਕਈ ਵਾਰ ਹੰਕਾਰੀ ਹੁੰਦਾ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਅੰਦਰ ਦੀ ਗਰੀਬੀ ਧਾਰਨ ਕਰਕੇ ਗੁਰੂ ਦੇ ਚਰਨਾਂ ਤੇ ਢਹਿ ਪਓ, ਹਉਮੈ ਹੰਕਾਰ ਨੂੰ ਤਿਆਗ, ਫਿਰ ਗੁਰੂ ਸਾਹਿਬ ਜੀ ਤੇਰੀ ਬਾਂਹ ਫੜਨਗੇ। ਹਮ ਸਰ ਦੀਨ ਦਇਆਲ ਨਾ ਤੁਮ ਸਰ, ਦੀਨ ਦਰਦ ਨਿਵਾਰ ਠਾਕੁਰ। ਹੇ ਮਾਲਕ, ਤੁਸੀਂ ਗਰੀਬਾਂ ਦੇ ਦਲਿੱਦਰ ਨੂੰ ਨਿਵਿਰਤ ਕਰਨ ਵਾਲੇ ਹੋ, ਗਰੀਬਾਂ ਦੀ ਗਰੀਬੀ ਦੂਰ ਕਰਨ ਵਾਲੇ ਹੋ ਸੱਚੇ ਪਾਤਸ਼ਾਹ। ਮੈਂ ਅੱਤ ਦਾ ਗਰੀਬ ਹਾਂ ਮਹਾਰਾਜ, ਦਇਆਲ ਨਾ ਤੁਮ ਸਰ, ਪਰ ਤੇਰੇ ਵਰਗਾ ਮੈਂ ਦਿਆਲੂ ਕੋਈ ਨਹੀਂ ਵੇਖਿਆ। ਭਾਵੇਂ ਦੁਨੀਆਂ ਦੇ ਅੰਦਰ ਕਈ ਪ੍ਰਕਾਰ ਦੇ ਦਾਤੇ ਮੰਨੇ ਜਾਂਦੇ ਨੇ, ਸਤਿ ਸੰਗਤ ਜੀ ਆਸਾ ਦੀ ਵਾਰ ਵਿੱਚ ਸਤਿਗੁਰੂ ਜੀ ਨੇ ਚਾਰ ਪ੍ਰਕਾਰ ਦੇ ਦਾਤਿਆਂ ਦਾ ਜ਼ਿਕਰ ਕੀਤਾ। ਦੇ ਦੇ ਮੰਗੇ ਸਹਸਾ ਗੁਣਾ ਸੋਭ ਕਰੇ ਸੰਸਾਰ, ਔਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਕਈ ਪ੍ਰਕਾਰ ਦੇ ਦਾਤੇ ਹਨ ਪਰ ਉਸ ਦਾਤੇ ਵਰਗਾ ਹੋਰ ਕੋਈ ਦਾਤਾ ਨਹੀਂ। ਉਹ ਦਇਆ ਦਾ ਘਰ ਹੈ ਸਤਿ ਸੰਗਤ ਜੀ, ਉਹਦੇ ਮਨ ਵਿੱਚ ਝੱਟ ਹੀ ਤਰਸ ਆ ਜਾਂਦਾ, ਦਇਆ ਆ ਜਾਂਦੀ ਹੈ। ਹੇ ਅਕਾਲ ਪੁਰਖ, ਮੈਂ ਗਰੀਬ ਹਾਂ, ਮੇਰੇ ਵਰਗਾ ਗਰੀਬ ਕੋਈ ਨਹੀਂ ਤੇ ਤੇਰੇ ਵਰਗਾ ਦਿਆਲੂ ਕੋਈ ਨਹੀਂ।
ਅਬ ਪਥਿਆਰ ਕਿਆ ਕੀਜਾ।
ਸੱਚੇ ਪਾਤਸ਼ਾਹ ਜੀ ਆਬ ਹੁਣ ਹੋ ਮੇਰਾ ਪਤਿਆਵਾ ਕੀ ਕਰਦੇ ਹੋ, ਹੋਰ ਮੇਰਾ ਇਮਤਿਹਾਨ ਕੀ ਲੈਂਦੇ ਹੋ ਮਹਾਰਾਜ। ਮੈਂ ਤਾਂ ਆਪ ਦਾ ਗਰੀਬ ਹਾਂ, ਤੁਹਾਡੇ ਵਰਗਾ ਕੋਈ ਦਿਆਲੂ ਨਹੀਂ, ਮੇਰਾ ਹੋਰ ਪਤਿਆਵਾ ਨਾ ਲਵੋ।
ਬਚਨੀ ਤੋਰਾ ਮੋਰ ਮਨ ਮਾਨਾ।
ਮਹਾਰਾਜ ਮੇਰੇ ਤੇ ਇਹ ਕਿਰਪਾ ਕਰੋ ਕਿ ਮੇਰਾ ਮਨ ਤੁਹਾਡੇ ਪਾਵਨ ਉਪਦੇਸ਼ ਤੇ ਮੰਨ ਜਾਵੇ। ਸਤਿ ਸੰਗਤ ਜੀ ਕਈ ਵਾਰ ਅਸੀਂ ਗੁਰੂ ਦਾ ਉਪਦੇਸ਼ ਤਾਂ ਸੁਣਦੇ ਹਾਂ, ਸਤਿਗੁਰਾਂ ਦਾ ਹੁਕਮਨਾਮਾ ਵੀ ਸੁਣਦੇ ਹਾਂ ਤੇ ਸਾਡਾ ਕਈ ਵਾਰ ਮਨ ਨਹੀਂ ਪਤੀਜਦਾ। ਅਸੀਂ ਕਹਿੰਦੇ ਜੀ ਅੱਜ ਹੁਕਮਨਾਮਾ ਬੜਾ ਸਖਤ ਆਇਆ, ਅਸੀਂ ਨਹੀਂ ਇਸ ਹੁਕਮਨਾਮੇ ਨੂੰ ਮੰਨਦੇ ਤੇ ਕਈ ਤਾਂ ਇੱਥੋਂ ਤੀਕਰ ਕਹਿ ਦਿੰਦੇ ਵੀ ਗ੍ਰੰਥੀ ਸਿੰਘ ਨੂੰ ਭਾਈ ਸਾਹਿਬ ਜੀ ਤੁਸੀਂ ਹੋਰ ਪੱਤਰ ਥੱਲ ਕੇ ਹੁਕਮਨਾਮਾ ਸੁਣਾਓ। ਸਤਿਗੁਰੂ ਦਾ ਉਪਦੇਸ਼, ਸਤਿਗੁਰੂ ਦਾ ਹੁਕਮ ਤਾਂ ਹੁਕਮ ਹੀ ਹੈ ਨਾ, ਗੁਰੂ ਕੇ ਸਿੱਖ ਨੇ ਮੰਨਣਾ ਹੈ ਕਮਾਉਣਾ ਹੈ। ਸਾਨੂੰ ਬੇਨਤੀ ਕਰਨੀ ਚਾਹੀਦੀ ਮਹਾਰਾਜ ਬਚਨੀ ਤੋਰ ਮੋਰ ਮਨ ਮਾਨਾ, ਮਹਾਰਾਜ ਕਿਰਪਾ ਕਰੋ ਤੁਹਾਡੇ ਬਚਨਾਂ ਤੇ ਤੁਹਾਡੇ ਉਪਦੇਸ਼ ਤੇ ਤੁਹਾਡੀ ਗੁਰਬਾਣੀ ਦੇ ਤੇ ਮੇਰਾ ਮਨ ਮੰਨ ਜਾਵੇ, ਮੇਰਾ ਮਨ ਪਤੀਜ ਜਾਵੇ ਮਹਾਰਾਜ, ਮੇਰਾ ਮਨ ਭਟਕੇ ਨਾ, ਮੇਰਾ ਮਨ ਤੁਹਾਡੇ ਬਚਨਾਂ ਤੇ ਤੁਹਾਡੇ ਉਪਦੇਸ਼ ਤੇ ਤੁਹਾਡੀ ਬਾਣੀ ਤੇ ਸਿਮਰਨ ਭਜਨ ਤੇ ਸੇਵਾ ਤੇ ਮਹਾਰਾਜ ਕਿਸੇ ਪ੍ਰਕਾਰ ਦੀ ਇਹ ਤਰਕ ਵਿਤਰਕ ਨਾ ਕਰੇ, ਇਹ ਮੇਰੇ ਤੇ ਕਿਰਪਾ ਕਰੋ। ਤੇ ਸਤਿ ਸੰਗਤ ਜੀ ਜੇ ਮਨ ਤਰਕਾਂ ਵਿਤਰਕਾਂ ਕਰਦਾ ਤੇ ਫਿਰ ਸਮਝ ਲੈਣਾ ਅਜੇ ਕਿਰਪਾ ਨਹੀਂ ਹੋਈ। ਜਿੱਦਣ ਕਿਰਪਾ ਹੋ ਗਈ ਮਨ ਟਿਕ ਜਾਵੇਗਾ। ਮਨ ਫਿਰ ਗੁਰੂ ਕੀ ਬਾਣੀ ਦਾ ਰਸ ਪ੍ਰਾਪਤ ਕਰੇਗਾ, ਫਿਰ ਤਰਕਾਂ ਵਿਤਰਕਾਂ ਵਾਲੇ ਪਾਸੇ ਧਿਆਨ ਨਹੀਂ ਦੇਵੇਗਾ। ਭਗਤ ਜੀ ਕਹਿੰਦੇ, ਹੇ ਮਾਲਕ ਤੁਸੀਂ ਦਿਆਲੂ ਹੋ, ਦਇਆ ਦੇ ਘਰ ਹੋ, ਮਹਾਰਾਜ ਮੇਰਾ ਹੁਣ ਪਤਿਆਵਾ ਨਾ ਕਰੋ, ਕਿਰਪਾ ਕਰੋ, ਮੇਰਾ ਮਨ ਤੁਹਾਡੇ ਬਚਨਾਂ ਤੇ ਤੁਹਾਡੇ ਉਪਦੇਸ਼ ਤੇ ਮਨ ਜਾਵੇ, ਪਤੀਜ ਜਾਵੇ।
ਜਨ ਕੋ ਪੂਰਨ ਦੀਜਾ।
ਹੇ ਪਰਮਾਤਮਾ, ਮੈਂ ਜਨ ਦਾਸ ਨੂੰ ਪੂਰਨ ਗਿਆਨ ਦੀ ਦਾਤ ਬਖਸ਼ਿਸ਼ ਕਰੋ, ਮੈਂ ਦਾਸ ਨੂੰ ਪੂਰਨ ਭਰੋਸਾ ਬਖਸ਼ਿਸ਼ ਕਰੋ, ਵਿਸ਼ਵਾਸ ਬਖਸ਼ਿਸ਼ ਕਰੋ ਕਿ ਮੇਰਾ ਮਨ ਤੁਹਾਡੇ ਬਚਨਾਂ ਤੋਂ ਇੱਧਰ ਉੱਧਰ ਨਾ ਜਾਵੇ, ਮੈਂ ਸਦਾ ਹੀ ਤੁਹਾਡੇ ਬਚਨਾਂ ਨਾਲ ਜੁੜਿਆ ਰਹਾਂ। ਤੇ ਧੰਨ ਹਨ ਉਹ ਗੁਰੂ ਕੇ ਸਿੱਖ ਸਤਸੰਗ ਜਿਹੜੇ ਗੁਰੂ ਉਪਦੇਸ਼ ਨਾਲ ਜੁੜੇ ਹੋਏ ਨੇ, ਕਿਸੇ ਦੀ ਪਰਵਾਹ ਨਹੀਂ ਕਰਦੇ। ਸੰਤਨ ਅਵਰ ਨਾ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰਕੈ, ਜਾ ਕੋ ਪਾਖ ਸਵਾਮੀ। ਜਿਨ੍ਹਾਂ ਦੇ ਪੱਖ ਵਿੱਚ ਮਾਲਕ ਵਾਹਿਗੁਰੂ ਪਰਮੇਸ਼ਰ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ, ਉਹਨਾਂ ਦਾ ਮਨ ਕੇਵਲ ਪਰਮੇਸ਼ਰ ਦੇ ਬਚਨਾਂ ਨਾਲ ਜੁੜਿਆ ਹੋਇਆ ਹੈ, ਸਤਿਗੁਰਾਂ ਦੇ ਪਾਵਨ ਬਚਨਾਂ ਨਾਲ ਜੁੜਿਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਤੇ ਐਸੀ ਬਖਸ਼ਿਸ਼ ਕਰ, ਮੇਰੇ ਤੇ ਐਸੀ ਰਹਿਮਤ ਕਰ, ਮੈਨੂੰ ਪੂਰਨ ਵਿਸ਼ਵਾਸ ਪੂਰਨ ਭਰੋਸਾ ਬਖਸ਼ਿਸ਼ ਕਰੋ।
ਹਾਂ ਬਲ ਬਲ ਜਾਉ ਰਮਈਆ ਕਾਰਨ।
ਭਗਤ ਰਵਿਦਾਸ ਜੀ ਕਹਿੰਦੇ ਨੇ, ਹੇ ਰਮੇ ਹੋ ਰਾਮ ਪਰਮੇਸ਼ਰ ਵਾਹਿਗੁਰੂ, ਮੈਂ ਕਾਰਨੇ ਆਪ ਜੀ ਤੋਂ ਬਲਿਹਾਰ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਸਦਕੇ ਜਾਂਦਾ ਹਾਂ।
ਕਾਰਨ ਕਵਨ ਅਬੋਲਾ।
ਵਿਦਵਾਨਾਂ ਨੇ ਦਰਸਾਇਆ ਵੀ ਪਰਮੇਸ਼ਰ ਨੇ ਪ੍ਰਤੱਖ ਹੋ ਕੇ ਭਗਤ ਰਵਿਦਾਸ ਜੀ ਨੂੰ ਦਰਸ਼ਨ ਦਿੱਤੇ, ਪਰ ਕਹਿੰਦੇ ਪਰਮੇਸ਼ਰ ਆਣ ਕੇ ਚੁੱਪ ਚਾਪ ਖਲੋ ਗਿਆ। ਹੁਣ ਭਗਤ ਜੀ ਦੇ ਨਾਲ ਕੋਈ ਬਚਨ ਨਹੀਂ ਕਰਦੇ, ਤੇ ਭਗਤ ਜੀ ਕਹਿੰਦੇ ਨੇ, ਹੇ ਮਾਲਕ ਹੇ ਵਾਹਿਗੁਰੂ, ਮੈਂ ਤੇਰੇ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ, ਸਦਕੇ ਜਾਂਦਾ ਹਾਂ, ਕਾਰਨ ਕਵਣ ਆ ਬੋਲ, ਪਰ ਤੁਸੀਂ ਕਿਸ ਕਾਰਨ ਕਰਕੇ ਚੁੱਪ ਹੋ, ਤੁਸੀਂ ਬੋਲਦੇ ਕਿਉਂ ਨਹੀਂ? ਸਤਸੰਗਤ ਜੀ ਵੇਖੋ, ਜਿਹੜੇ ਬੁਲਾਉਂਦੇ ਨੇ ਨਾ, ਉਹਨਾਂ ਨਾਲ ਪਰਮੇਸ਼ਰ ਬੋਲਦਾ ਹੈ। ਜਿਹੜੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬੁਲਾਉਂਦੇ ਨੇ, ਉਹਨਾਂ ਨਾਲ ਗੁਰੂ ਗ੍ਰੰਥ ਸਾਹਿਬ ਜੀ ਵੀ ਬੋਲਦੇ ਨੇ। ਗੁਰੂ ਕੀ ਬਾਣੀ ਪੜ੍ਹਨੀ ਪਿਆਰ ਨਾਲ ਭਿੱਜ ਕੇ ਸਤਸੰਗਤ ਜੀ ਇਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਬਚਨ ਕਰਨੇ ਨੇ। ਉਹ ਪਰਮੇਸ਼ਰ ਬੋਲਦਾ ਹੈ ਜਿਹੜੇ ਬੁਲਾਉਂਦੇ, ਪਰ ਜਿਹੜੇ ਬੁਲਾਉਂਦੇ ਨਹੀਂ ਤੇ ਉਹਨਾਂ ਨੂੰ ਕੀ ਪਤਾ ਵੀ ਉਹ ਬੋਲਦਾ ਕਿ ਨਹੀਂ ਬੋਲਦਾ। ਸਤਿਗੁਰੂ ਪਾਤਸ਼ਾਹ ਜੀ ਨੇ ਤੇ ਜ਼ਿਕਰ ਕੀਤਾ, ਸਦ ਸੁਣਦਾ ਸਦ ਵੇਖਦਾ, ਜਿੱਥੇ ਉਹ ਸਦਾ ਸੁਣਦਾ ਸਦਾ ਸਾਡੇ ਕਰਤੱਵਾਂ ਨੂੰ ਵੇਖਦਾ ਹੈ ਸਤਸੰਗਤ ਜੀ, ਉੱਥੇ ਉਹ ਪਰਮੇਸ਼ਰ ਬੋਲਦਾ ਵੀ ਹੈ। ਔਰ ਬੁਲਾਉਣ ਵਾਲਿਆਂ ਨੇ ਉਹਦੇ ਨਾਲ ਬਚਨ ਬਲਾਸ ਵੀ ਕੀਤੇ ਨੇ। ਤੇ ਭਗਤ ਜੀ ਕਹਿੰਦੇ ਨੇ, ਕਾਰਨ ਕੀ ਹੈ ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਅਬੋਲ ਹੋ, ਚੁੱਪ ਹੋ, ਕਿਉਂ ਨਹੀਂ ਬੋਲਦੇ, ਕੀ ਕਾਰਨ ਹੈ? ਮਹਾਰਾਜ ਮੇਰੇ ਨਾਲ ਬੋਲੋ ਤਾਂ ਸਹੀ,
ਰਹਾਓ।
ਵਿਸਰਾਮ ਦੇ ਕੇ ਫਰਮਾਉਂਦੇ ਹਨ,
ਬਹੁਤ ਜਨਮ ਵਿਛੜੇ ਥੇ ਮਾਧੋ।
ਹੇ ਮਾਧੋ, ਹੇ ਮਾਇਆਪਤੀ ਪਰਮਾਤਮਾ, ਬਹੁਤ ਜਨਮ ਹੋ ਗਏ ਤੁਹਾਡੇ ਤੋਂ ਵਿਛੜਿਆ। ਕਦੀ ਆਪਾਂ ਅਨੁਭਵ ਕੀਤਾ ਜੀ ਵੀ ਆਪਾਂ ਨੂੰ ਕਿੰਨੇ ਕੁ ਜਨਮ ਹੋ ਗਏ ਵਿਛੜਿਆ ਨੂੰ? ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਉਪਾਓ। ਸਤ ਸੰਗਤ ਜੀ, ਇੱਕ ਇੱਕ ਜਨਮ ਦੀ ਗੱਲ ਨਹੀਂ, ਸਤਿਗੁਰੂ ਜੀ ਨੇ ਕਈ ਕਈ ਜਨਮਾਂ ਦੀ ਗੱਲ ਕੀਤੀ ਹੈ। ਕਈ ਕਈ ਜਨਮ ਸਾਡੇ ਕਈ ਕਈ ਜੂਨੀਆਂ ਵਿੱਚ ਲੰਘ ਗਏ, ਬਤੀਤ ਹੋ ਗਏ, ਪਰ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਵੀ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਇਹ ਚਿਰੰਕਾਲ ਤੋਂ ਬਾਅਦ, ਬਹੁਤ ਲੰਮੇ ਸਮੇਂ ਤੋਂ ਬਾਅਦ ਸਾਨੂੰ ਮਨੁੱਖਾਂ ਦੇਹੀ ਪ੍ਰਾਪਤ ਹੋਈ ਹੈ, ਪਰ ਹੋਈ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਇੱਕ ਮੇਕ ਹੋਣ ਵਾਸਤੇ, ਕਿਉਂਕਿ ਇਹ ਮਨੁੱਖ ਨੂੰ ਸੋਝੀ ਹੈ ਗੁਰੂ ਕੀ ਸੰਗਤ ਵਿੱਚ ਆਉਣ ਦੀ, ਪਸ਼ੂ ਨੂੰ ਸੋਝੀ ਨਹੀਂ, ਕੀੜਿਆਂ ਮਕੌੜਿਆਂ ਨੂੰ ਸੋਝੀ ਨਹੀਂ, ਜਾਨਵਰਾਂ ਨੂੰ ਸੋਝੀ ਨਹੀਂ ਸਾਧ ਸੰਗਤ ਜੀ ਵੀ ਗੁਰੂ ਕੀ ਸੰਗਤ ਵਿੱਚ ਜਾਈਏ। ਹਾਂ, ਮਨੁੱਖ ਨੂੰ ਸੋਝੀ ਹੈ, ਮਨੁੱਖ ਗੁਰੂ ਕੀ ਸੰਗਤ ਵਿੱਚ ਆ ਸਕਦਾ ਹੈ, ਗੁਰੂ ਕੀ ਬਾਣੀ ਸਰਵਣ ਕਰ ਸਕਦਾ ਹੈ, ਬਾਣੀ ਪੜ੍ਹ ਸਕਦਾ ਹੈ, ਸਿਮਰਨ ਭਜਨ ਕਰ ਸਕਦਾ, ਹੋਰ ਕੋਈ ਕਰ ਨਹੀਂ ਸਕਦਾ ਦੂਜੀਆਂ ਜੂਨਾਂ ਦੇ ਅੰਦਰ। ਸਤ ਸੰਗਤ ਜੀ, ਇੱਕ ਮਹਾਤਮਾ ਰੋਜ਼ਾਨਾ ਹੀ ਗੁਰੂ ਘਰ ਦੀ ਸੇਵਾ ਤੋਂ ਵਿਹਲਾ ਹੋ ਕੇ ਜਦੋਂ ਉਬਾਰ ਸੈਰ ਕਰਨ ਵਾਸਤੇ ਜਾਂਦਾ, ਉਹਦੇ ਨਾਲ ਇੱਕ ਪ੍ਰੇਮ ਕਰਨ ਵਾਲਾ ਉਹ ਰੋਜ਼ਾਨਾ ਹੀ ਬੈਠ ਕੇ ਤਖ਼ਤ ਪੋਸ਼ ਤੇ ਤਾਸ਼ ਖੇਡਿਆ ਕਰਦਾ ਸੀ, ਤੇ ਉਸ ਮਹਾਤਮਾ ਨੇ ਉਹਨੂੰ ਕਹਿਣਾ, ਭਾਈ ਤੂੰ ਗੁਰਦੁਆਰੇ ਆਇਆ ਕਰ, ਬਾਣੀ ਪੜਿਆ ਕਰ, ਸਿਮਰਨ ਭਜਨ ਕਰਕੇ ਆਪਣਾ ਜੀਵਨ ਸਫਲਾ ਕਰ ਲੈ। ਉਹਨੇ ਉਦੋਂ ਤਾਂ ਬਚਨ ਮੰਨਣਾ ਤੇ ਤੁਰ ਪੈਣਾ ਗੁਰਦੁਆਰੇ ਨੂੰ, ਤੇ ਜਦੋਂ ਮਹਾਤਮਾ ਨੇ ਗਲੀ ਦਾ ਮੋੜ ਮੁੜ ਜਾਣਾ ਤੇ ਉਹਨੇ ਫਿਰ ਆਣ ਕੇ ਉੱਥੇ ਤਖ਼ਤ ਪੋਸ਼ ਤੇ ਬਹਿ ਜਾਣਾ। ਸਮਾਂ ਲੰਘ ਗਿਆ, ਉਹ ਸੇਠ ਦੀ ਮੌਤ ਹੋਈ, ਮੌਤ ਤੋਂ ਬਾਅਦ ਸਤ ਸੰਗਤ ਜੀ ਹੁਣ ਉਹਨੂੰ ਕੂਕਰ ਦੀ ਜੂਨ ਮਿਲੀ ਹੈ, ਕੁੱਤੇ ਦੀ ਜੂਨ ਮਿਲੀ ਹੈ, ਤੇ ਜਦੋਂ ਉਹਦੇ ਕੰਨਾਂ ਵਿੱਚ ਉਸ ਮਹਾਤਮਾ ਦੇ ਸ਼ਬਦ ਗੂੰਜਦੇ ਨੇ ਨਾ ਵੀ ਤੂੰ ਗੁਰਦੁਆਰੇ ਆਇਆ ਕਰ, ਉਹ ਹੁਣ ਭੱਜ ਕੇ ਗੁਰਦੁਆਰੇ ਨੂੰ ਜਾਂਦਾ। ਅੱਗੇ ਸੇਵਾਦਾਰ ਖਲੋਤਾ ਬਰਛਾ ਲੈ ਕੇ ਸੋਟਾ ਲੈ ਕੇ, ਉਹ ਉਹਨੂੰ ਲੰਘਣ ਨਹੀਂ ਦਿੰਦਾ। ਤੇ ਇੱਕ ਦਿਨ ਅਚਾਨਕ ਹੀ ਉਸ ਗੁਰਮੁਖ ਪਿਆਰੇ ਦੀ ਉਹ ਨਜ਼ਰੀ ਪੈ ਗਿਆ ਤੇ ਉਹ ਖੇੜਖੜਾ ਕੇ ਹੱਸ ਪਿਆ। ਸੇਵਾਦਾਰ ਨੇ ਪੁੱਛਿਆ, ਬਾਬਾ ਜੀ ਤੁਸੀਂ ਹੱਸੇ ਕਿਉਂ, ਕਾਰਨ ਕੀ? ਕਹਿਣ ਲੱਗੇ, ਭਾਈ ਇਹ ਉਹ ਸੇਠ ਹੈ ਜਿਹਨੂੰ ਅਸੀਂ ਕਹਿੰਦੇ ਸਾਂ ਵੀ ਗੁਰਦੁਆਰੇ ਆਇਆ ਕਰ, ਬਾਣੀ ਪੜ੍ਹਿਆ ਕਰ, ਆਪਣਾ ਜੀਵਨ ਸਫਲਾ ਕਰ, ਮੈਂ ਤਾਸ਼ ਖੇਡ ਕੇ ਸਮਾਂ ਬਰਬਾਦ ਕਰੀ ਜਾਂਦਾ। ਉਦੋਂ ਤਾਂ ਇਹਨੇ ਸਾਡਾ ਬਚਨ ਨਹੀਂ ਮੰਨਿਆ, ਪਰ ਹੁਣ ਜਦੋਂ ਇਹਦੇ ਕੰਨਾਂ ਵਿੱਚ ਉਹ ਸ਼ਬਦ ਗੂੰਜਦੇ ਨੇ ਤੇ ਹੁਣ ਇਹ ਗੁਰਦੁਆਰੇ ਸਾਹਿਬ ਨੂੰ ਆਉਂਦਾ ਹੈ, ਹੁਣ ਇਹ ਮਾੜੀ ਜੂਨ ਕਰਕੇ ਤੁਸੀਂ ਨਹੀਂ ਅੰਦਰ ਲੰਘਣ ਦਿੰਦੇ। ਹੁਣ ਵੇਖੋ ਨਾ ਜੀ, ਕੋਈ ਇੱਥੇ ਪਸ਼ੂ ਆ ਜਾਵੇ ਤੇ ਆਪਾਂ ਲੰਘਣ ਦੇਵਾਂਗੇ? ਆਪਾਂ ਕਹਾਂਗੇ ਨਾ ਵੀ ਇਹ ਪਸ਼ੂ ਹੈ ਜੀ, ਇਹ ਗੰਦ ਪਾਵੇਗਾ, ਇਹਨੂੰ ਬਾਹਰ ਕੱਢੋ। ਪਰ ਇੱਕ ਮਨੁੱਖ ਐਸਾ ਹੈ ਜਿਹਨੂੰ ਕੋਈ ਨਹੀਂ ਰੋਕਦਾ, ਉਹ ਗੁਰੂ ਕੀ ਸੰਗਤ ਵਿੱਚ ਜਾਵੇ, ਬਾਣੀ ਪੜ੍ਹੇ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਦਰ ਤਾਂ ਚੌਂ ਵਰਨਾ ਕੋ ਸਾਂਝਾ ਹੈ, ਚੌਂ ਵਰਨਾ ਨੂੰ ਸਾਂਝਾ ਉਪਦੇਸ਼ ਇੱਥੇ ਪ੍ਰਾਪਤ ਹੁੰਦਾ। ਸਤ ਸੰਗਤ ਜੀ, ਇੱਥੇ ਖੱਤਰੀ ਆਵੇ, ਇੱਥੇ ਬ੍ਰਾਹਮਣ ਆਵੇ, ਇਸੇ ਸੂਦ ਆਵੇ, ਇੱਥੇ ਵੈਸ਼ ਆਵੇ, ਕਿਸੇ ਨੂੰ ਰੋਕ ਨਹੀਂ, ਚੌਂ ਵਰਨਾ ਨੂੰ ਸਾਂਝਾ ਕੋਈ ਵੀ ਮੱਥਾ ਟੇਕੇ ਗੁਰੂ ਕਾ ਉਪਦੇਸ਼ ਪ੍ਰਾਪਤ ਕਰੇ। ਤੇ ਭਗਤ ਜੀ ਕਹਿੰਦੇ ਨੇ, ਹੇ ਅਕਾਲ ਪੁਰਖ, ਬਹੁਤ ਜਨਮ ਵਿਚਰੇ ਤੇ ਮਾਧੋ, ਹੇ ਮਾਇਆਪਤੀ ਪਰਮਾਤਮਾ, ਬਹੁਤ ਜਨਮਾਂ ਤੋਂ ਵਿਛੜੇ ਹਾਂ ਤੇਰੇ ਤੋਂ ਜੀ,
ਇਹੋ ਜਨਮ ਤੁਮਾਰੇ ਲੇਖੇ।
ਮਹਾਰਾਜ, ਇਹ ਜਨਮ ਤੁਮਾਰੇ ਲੇਖੇ, ਹੁਣ ਕਿਰਪਾ ਕਰੋ ਤੇ ਇਹ ਸਾਡਾ ਜਨਮ ਜਿਹੜਾ ਇਸ ਤੁਸਾਂ ਕਿਰਪਾ ਕਰਕੇ ਸਾਨੂੰ ਮਨੁੱਖਾ ਜਨਮ ਦਿੱਤਾ, ਇਹ ਆਪਣੇ ਲੇਖੇ ਵਿੱਚ ਲਾ ਲਓ ਮਹਾਰਾਜ, ਸਾਨੂੰ ਆਪਣੇ ਨਾਲ ਜੋੜ ਲਓ ਤਾਂ ਕਿ ਸਾਡਾ ਇਹ ਜੀਵਨ ਤੁਹਾਡੇ ਲੇਖੇ ਵਿੱਚ ਲੱਗ ਜਾਵੇ। ਸਤਸੰਗ ਲੇਖੇ ਵਿੱਚ ਤਾਂ ਹੀ ਲੱਗੇਗਾ ਨਾ ਜੇ ਆਪਾਂ ਜੋੜਾਂਗੇ ਤਾਂ। ਤੇ ਜੇ ਕੇਵਲ ਸ਼ਬਦ ਹੀ ਪੜ੍ਹ ਛੱਡਿਆ ਤੇ ਫਿਰ ਤਾਂ ਨਹੀਂ ਨਾ ਲੇਖੇ ਲੱਗਣਾ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਣ। ਮਹਾਰਾਜ, ਜਨਮਾਂ ਜਨਮਾਤਰਾਂ ਦਾ ਤੁਹਾਡੇ ਤੋਂ ਵਿਛੜਿਆ ਹੋਇਆ ਹਾਂ, ਕਿਰਪਾ ਕਰਕੇ ਹੁਣ ਆਪਣੇ ਨਾਲ ਮਿਲਾ ਲਵੋ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲ ਹੋ ਰਾਮ। ਮਹਾਰਾਜ, ਅਸੀਂ ਆਪਣੇ ਕੀਤੀ ਹੋਈ ਕਿਰਤ, ਆਪਣੇ ਕੀਤੇ ਹੋਏ ਕੰਮਾਂ ਅਨੁਸਾਰ ਤੁਹਾਡੇ ਤੋਂ ਵਿਛੜ ਗਏ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਸਤਸੰਗਤ ਜੀ, ਆਪੋ ਆਪਣੇ ਕਰਮ ਨੇ ਨਾ, ਕੋਈ ਚੰਗੇ ਕਰਮ ਕਰਕੇ ਪਰਮਾਤਮਾ ਦੇ ਨੇੜੇ ਹੋ ਜਾਂਦਾ, ਕੋਈ ਮੰਦੇ ਕਰਮ ਕਰਕੇ ਪਰਮਾਤਮਾ ਤੋਂ ਦੂਰ ਚਲੇ ਜਾਂਦਾ। ਤੋਂ ਭਗਤ ਰਵਿਦਾਸ ਜੀ ਨੇ ਜ਼ਿਕਰ ਕੀਤਾ, ਹੇ ਅਕਾਲ ਪੁਰਖ ਵਾਹਿਗੁਰੂ, ਕਿਰਪਾ ਕਰੋ ਸਾਨੂੰ ਆਪਣੇ ਨਾਲ ਮਿਲਾ ਲਵੋ ਤੇ ਇਹ ਜਨਮ ਲੇਖੇ ਵਿੱਚ ਲਾ ਲਵੋ। ਸੋ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਸਤਿਗੁਰੂ ਜੀ ਕਹਿੰਦੇ ਇਤਨੇ ਜਨਮ ਭੂਲ ਪਰੇ ਸੇ, ਜਾ ਪਾਇਆ ਤਾਂ ਭੂਲੇ ਨਾਹੀਂ। ਸਤਸੰਗਤ ਜੀ, ਕਈ ਜਨਮ ਸਾਡੇ ਭੁੱਲਾਂ ਭੁਲੇਖਿਆਂ ਦੇ ਵਿੱਚ ਹੀ ਲੰਘ ਗਏ, ਭਰਮ ਭੁਲੇਖਿਆਂ ਵਿੱਚ ਹੀ ਲੰਘ ਗਏ, ਪਰ ਜਦੋਂ ਅਸੀਂ ਗੁਰੂ ਨੂੰ ਪ੍ਰਾਪਤ ਕਰ ਲਿਆ, ਗੁਰੂ ਨੇ ਕਿਰਪਾ ਕੀਤੀ, ਸਾਡਾ ਮੇਲ ਉਸ ਵਾਹਿਗੁਰੂ ਨਾਲ ਕਰਾ ਦਿੱਤਾ, ਤੇ ਫਿਰ ਇਹ ਜੀਵ ਭੁੱਲਦਾ ਨਹੀਂ, ਫਿਰ ਭਾਵ ਉਹਦੇ ਤੋਂ ਵਿਛੜਦਾ ਨਹੀਂ। ਮਹਾਰਾਜ, ਕਿਰਪਾ ਕਰਕੇ ਇਹ ਸਾਡਾ ਮਨੁੱਖਾ ਜਨਮ ਜਿਹੜਾ ਆਪ ਜੀ ਨੇ ਬਖਸ਼ਿਸ਼ ਕੀਤਾ, ਇਹ ਆਪਣੇ ਲੇਖੇ ਵਿੱਚ ਲਾ ਲਵੋ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਨਮ ਜਨਮ ਕਾ ਵਿਛੜਿਆ ਹੋਵੇ ਤਿਨ ਹਰਸਿਓ ਆਣ ਮਿਲਾਵੇ। ਗੁਰੂ ਵਿੱਚ ਇੰਨੀ ਸਮਰੱਥਾ ਹੈ, ਗੁਰੂ ਸ਼ਬਦ ਏਡੀ ਵੱਡੀ ਬਖਸ਼ਿਸ਼ ਕਰ ਦਿੰਦਾ, ਜੇ ਕੋਈ ਜਨਮਾਂ ਜਨਮਾਤਰਾਂ ਦਾ ਵਿਛੜਿਆ ਹੋਇਆ ਗੁਰੂ ਸ਼ਬਦ ਨਾਲ ਜੁੜ ਜਾਵੇ, ਵਾਹਿਗੁਰੂ ਗੁਰ ਸ਼ਬਦ ਦਾ ਅਭਿਆਸੀ ਹੋ ਜਾਵੇ, ਤੇ ਸਤਸੰਗਤ ਜੀ, ਗੁਰੂ ਦਾ ਸ਼ਬਦ ਉਹਨੂੰ ਜਨਮਾਂ ਜਨਮਾਤਰਾਂ ਦੇ ਵਿਛੜੇ ਨੂੰ ਵਾਹਿਗੁਰੂ ਨਾਲ ਲਿਆ ਕੇ ਮਿਲਾ ਦਿੰਦਾ ਹੈ।
ਕਹਿ ਰਵਿਦਾਸ ਆਸ ਲਗ ਜੀਵੋ।
ਭਗਤ ਰਵਿਦਾਸ ਜੀ ਕਥਨ ਕਰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਮੈਂ ਆਸ ਲਗ ਜੀਵੋ, ਆਸਾਂ ਨਾਲ ਲੱਗ ਕੇ ਜਿਉਂਦਾ ਹਾਂ।
ਚਿਰ ਭਇਓ ਦਰਸ਼ਨ ਦੇਖੇ।
ਆਪ ਜੀ ਦੇ ਦਰਸ਼ਨ ਦੀਦਾਰ ਕੀਤਿਆਂ ਨੂੰ ਬਹੁਤ ਲੰਮਾ ਸਮਾਂ ਹੋ ਗਿਆ। ਮਹਾਰਾਜ, ਸਤਸੰਗਤ ਜੀ, ਮਨੁੱਖਾ ਦੇਹੀ ਵਿੱਚ ਆ ਕੇ ਹੀ ਜੀ ਪਰਮੇਸ਼ਰ ਦੇ ਦਰਸ਼ਨ ਦੀਦਾਰ ਕਰ ਸਕਦਾ ਹੈ, ਪਰਮੇਸ਼ਰ ਨਾਲ ਮਿਲ ਸਕਦਾ ਹੈ। ਤੋ ਭਗਤ ਜੀ ਨੇ ਜ਼ਿਕਰ ਕੀਤਾ, ਚਿਰ ਭਇਓ ਦਰਸ਼ਨ ਦੇਖੇ। ਬਹੁਤ ਲੰਮਾ ਸਮਾਂ ਹੋ ਗਿਆ ਆਪ ਜੀ ਦੇ ਦਰਸ਼ਨ ਕੀਤਿਆਂ ਨੂੰ, ਮਨ ਬੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਮਨ ਵਿੱਚ ਜਦੋਂ ਵੈਰਾਗ ਉਤਪੰਨ ਹੋਇਆ ਉਸ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰਨ ਦਾ, ਫਿਰ ਬੇਨਤੀਆਂ ਕਰਦੇ ਨੇ ਜੀਵ ਵੀ ਮਹਾਰਾਜ ਕਿਰਪਾ ਕਰੋ, ਹੁਣ ਆਪਣੇ ਦਰਸ਼ਨ ਬਖਸ਼ੋ। ਔਰ ਸਤਸੰਗਤ ਜੀ, ਦੂਰ ਦੁਰਾਡੇ ਬੈਠੀਆਂ ਸਿੱਖ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਮੰਗਦੀਆਂ ਨੇ। ਆਪਾਂ ਹਰ ਰੋਜ਼ ਅਰਦਾਸ ਵਿੱਚ ਵੀ ਇਹ ਬੇਨਤੀ ਕਰਦੇ ਹਾਂ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ। ਭਗਤ ਫਰੀਦ ਜੀ ਨੇ ਵੀ ਜ਼ਿਕਰ ਕੀਤਾ ਹੈ, ਭਗਤ ਜੀ ਕਹਿੰਦੇ ਨੇ, ਕਾਗਾਂ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਇਹ ਦੇ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ। ਬਾਬਾ ਫਰੀਦ ਜੀ ਕਹਿੰਦੇ ਨੇ, ਐ ਕਾਮੋ, ਤੁਸੀਂ ਮੇਰੇ ਇਹ ਸਰੀਰ ਦਾ ਸਾਰਾ ਮਾਸ ਢੰਡੋਲ ਕੇ ਖਾ ਲਿਆ ਹੈ, ਪਰ ਮੇਰੀਆਂ ਅੱਖਾਂ ਨੂੰ ਕੁਛ ਨਾ ਆਖਿਓ, ਮੈਨੂੰ ਅਜੇ ਵੀ ਪਿਆਰੇ ਦੇ ਦਰਸ਼ਨ ਕਰਨ ਦੀ ਆਸ ਹੈ। ਸਤਸੰਗਤ ਜੀ, ਆਸ ਇੱਕ ਲੰਮੀ ਉਡੀਕ ਨੂੰ ਕਿਹਾ ਜਾਂਦਾ ਹੈ, ਔਰ ਕਈ ਯੋਗੀ ਲੋਕ ਆਸ ਰੱਖ ਕੇ ਕਿਤਨਾ ਕਿਤਨਾ ਸਮਾਂ ਬੈਠੇ ਰਹੇ। ਸੰਤੋਖ ਸਰ ਦੇ ਵਿੱਚ ਜਿਹੜਾ ਯੋਗੀ ਬੈਠਾ ਹੋਇਆ ਸੀ, ਜਦੋਂ ਉਹਨੂੰ ਬਚਨ ਹੋਇਆ ਸੀ ਕਲਯੁਗ ਵਿੱਚ ਗੁਰੂ ਨਾਨਕ ਸਾਹਿਬ ਜੀ ਆਉਣਗੇ ਤੇ ਉਹਨਾਂ ਦੀ ਪੰਜਵੀਂ ਜੋਤ ਤੇਰਾ ਉਧਾਰ ਕਰੇਗੀ, ਉਹ ਕਿਤਨੇ ਯੁੱਗ ਸਾਧ ਸੰਗਤ ਜੀ ਸਮਾਧੀ ਲਾ ਕੇ ਬੈਠਾ ਰਿਹਾ। ਕਿਤਨੀ ਵੱਡੀ ਲੰਮੀ ਉਡੀਕ ਸੀ, ਤੇ ਗੁਰੂ ਨਾਨਕ ਸਾਹਿਬ ਜੀ ਆਉਣਗੇ, ਉਹਨਾਂ ਦੇ ਪੰਜਵੇਂ ਸਰੂਪ ਦੇ ਦਰਸ਼ਨ ਦੀਦਾਰ ਕਰਕੇ, ਉਹਨਾਂ ਤੋਂ ਪਾਵਨ ਉਪਦੇਸ਼ ਪ੍ਰਾਪਤ ਕਰਕੇ ਫਿਰ ਮੈਂ ਸੰਸਾਰ ਤੋਂ ਜਾਵਾਂ। ਤੋ ਬਾਬਾ ਫਰੀਦ ਜੀ ਨੇ ਵੀ ਜ਼ਿਕਰ ਕੀਤਾ, ਇਹ ਦੋ ਨੈਣਾ ਮਤ ਛੋਹੋ ਫਿਰ ਦੇਖਣ ਕੀ ਆਸ। ਤੋ ਸਤਿਗੁਰੂ ਪਾਤਸ਼ਾਹ ਜੀ ਦੇ ਅਨਣ ਪਿਆਰੇ ਭਗਤ ਭਗਤ ਰਵਿਦਾਸ ਜੀ ਕਹਿੰਦੇ ਨੇ, ਚਿਰ ਪਉ ਦਰਸ਼ਨ ਦੇਖੇ। ਬਹੁਤ ਲੰਮਾ ਸਮਾਂ ਹੋ ਗਿਆ ਆਪ ਜੀ ਦੇ ਦਰਸ਼ਨ ਕੀਤਿਆਂ, ਮਹਾਰਾਜ ਕਿਰਪਾ ਕਰੋ, ਦਰਸ਼ਨ ਦੀ ਪਿਆਸ ਬਹੁਤੀ ਲੱਗੀ ਹੋਈ ਹੈ, ਆਪ ਕਿਰਪਾ ਕਰਕੇ ਆਪਣੇ ਦਰਸ਼ਨ ਦੀਦਾਰ ਬਖਸ਼ਿਸ਼ ਕਰੋ। ਤੇ ਗੁਰਮੁਖੋ ਜਿਹੜੇ ਫਿਰ ਇਉਂ ਪਿਆਸ ਵਿੱਚ ਆ ਕੇ ਭਿੱਜ ਕਰਕੇ ਦਰਸ਼ਨ ਦੀ ਆਸ ਕਰਦੇ ਨੇ, ਵਾਹਿਗੁਰੂ ਉਹਨਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਦੇ ਨੇ। ਇਹ ਪਾਵਨ ਪਵਿੱਤਰ ਵਿਚਾਰ ਭਗਤ ਰਵਿਦਾਸ ਜੀ ਨੇ ਰਾਗ ਧਨਾਸਰੀ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਰਹਿਮਤ ਕਰਨ, ਇਹ ਮਨੁੱਖਾ ਜਨਮ ਅਮੋਲਕ ਜਨਮ ਪ੍ਰਾਪਤ ਹੋਇਆ, ਦੁਰਲੱਭ ਹੈ, ਵਾਰ ਵਾਰ ਇਹਦੀ ਪ੍ਰਾਪਤੀ ਨਹੀਂ ਹੁੰਦੀ। ਸਾਧ ਸੰਗਤ ਜੀ, ਇਹਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ। ਬੜਾ ਸੌਖਾ ਤਰੀਕਾ ਗੁਰਮਤ ਨੇ ਸਾਨੂੰ ਬਖਸ਼ਿਸ਼ ਕੀਤਾ, ਕਬੀਰ ਏਕ ਘੜੀ ਆਧੀ ਘੜੀ ਆਧੀ ਹੋਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕਿ ਨੇ ਸੋ ਲਾਭ। ਇੱਕ ਘੜੀ ਸਤਸੰਗਤ ਜੀ ਤਕਰੀਬਨ ਗੁਰਬਾਣੀ ਅਨੁਸਾਰ 24 ਮਿੰਟਾਂ ਦੀ ਹੈ, ਸ਼ਾਸਤਰਾਂ ਅਨੁਸਾਰ 22 ਮਿੰਟਾਂ ਦੀ ਹੈ ਇੱਕ ਘੜੀ ਦਾ ਸਮਾਂ। ਫਿਰ ਕਹਿੰਦੇ ਜੇ ਇੰਨਾ ਸਮਾਂ ਨਾ ਮਿਲੇ ਤੇ ਅੱਧੀ ਘੜੀ, ਕੇਵਲ 11-12 ਮਿੰਟ। ਜੇ ਇਹਨਾਂ ਨੂੰ ਸਮਾਂ ਨਾ ਮਿਲੇ ਤੇ ਅੱਧੀ ਤੋਂ ਅੱਧੀ ਘੜੀ, ਕੇਵਲ 5-6 ਮਿੰਟ ਦਾ ਸਮਾਂ ਕੱਢ ਕੇ ਗੁਰੂ ਕੀ ਸੰਗਤ ਵਿੱਚ ਜੁੜਿਆ ਕਰ, ਮਨ ਬਿਰਤੀ ਨੂੰ ਏਕਾਗਰ ਕਰਕੇ ਗੁਰੂ ਦਾ ਉਪਦੇਸ਼ ਸਰਵਣ ਕਰ ਲਿਆ ਕਰ, ਇਹੀ ਤੇਰੇ ਮਨੁੱਖਾ ਜਨਮ ਦਾ ਲਾਭ ਹੈ। ਆਪਾਂ ਲਾਹਾ ਖੱਟਣ ਵਾਸਤੇ ਮਾਤ ਲੋਕ ਵਿੱਚ ਆਏ ਹਾਂ ਤੇ ਲਾਹਾ ਖੱਟਣਾ ਚਾਹੀਦਾ। ਸੋ ਗੁਰੂ ਕੀ ਸਿੱਖੀ ਵਿੱਚ ਤਿਆਰ ਬਰ ਤਿਆਰ ਹੋਣਾ, ਕੇਸਾਂ ਦਾ ਸਤਿਕਾਰ ਕਰਨਾ, ਨਸ਼ਿਆਂ ਦਾ ਤਿਆਗ ਕਰਨਾ, ਔਰ ਸਤਿਗੁਰਾਂ ਨੇ ਜੋ ਮਰਜ਼ਾਦਾ ਕਾਇਮ ਕੀਤੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋਣਾ, ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਕਰਨਾ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਗੁਰੂ ਗ੍ਰੰਥ ਸਾਹਿਬ ਜੀ ਦਾ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਬਹੁਤ ਜਨਮ ਵਿਛੜੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਰਵਿਦਾਸ ਆਸ ਲਗ ਜੀਵਾ, ਚਿਰ ਪਏ ਦਰਸ਼ਨ ਦੇਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।